ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਛੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿਹਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਿਹਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨਾ ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ ਆ ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਬਰ ਸ਼ਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਵਾਲੀ ਲੋਕ ਔਰ ਪਰਲੋਕ ਦੇ ਸਹਾਇਕ ਸਤਿਗੁਰੂ ਗੁਰਬਾਣੀ ਸਰੂਪ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਹੋਈ ਪਾਵਨ ਔਰ ਪਵਿੱਤਰ ਪ੍ਰਤੱਖ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਇਕੱਤਰ ਹੋ ਰਹੀ ਗਰੀਬ ਨਿਵਾਜ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਆਪ ਸਮੂਹ ਗੁਰੂ ਕੀ ਸੰਗਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਸਤਿਗੁਰੂ ਸੋਢੀ ਸੁਲਤਾਨ ਪਿਤਾ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਔਰ ਦੀਦਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ ਜਿੱਥੇ ਆਪ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਦੀਦਾਰ ਕੀਤੇ ਹਨ ਉੱਥੇ ਹੀ ਸਤਿਗੁਰੂ ਜੀ ਦੀ ਕਿਰਪਾ ਔਰ ਰਹਿਮਤ ਦਾ ਸਦਕਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਦੀ ਤਰ੍ਹਾਂ ਮਰਿਆਦਾ ਦੇ ਅਨੁਸਾਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਔਰ ਪਵਿੱਤਰ ਮੁੱਖ ਵਾਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ ਉਸ ਪਵਿੱਤਰ ਮੁੱਖ ਵਾਕ ਦੀ ਗੁਰਬਾਣੀ ਦੀ ਕਥਾ ਵਿਚਾਰ ਗੁਰਮਤਿ ਵਿਚਾਰ ਨੂੰ ਸੁਣਨ ਦੇ ਲਈ ਵਿਚਾਰਨ ਦੇ ਲਈ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨ ਕਮਲਾਂ ਦੇ ਅੰਦਰ ਇਕੱਤਰ ਹੋ ਰਹੇ ਹਾਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਗੁਰਬਾਣੀ ਦੇ ਉਪਦੇਸ਼ ਦੀ ਪ੍ਰਾਰੰਭਤਾ ਕਰੀਏ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਆਪ ਕਿਰਪਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਤਰਸ ਕਰਕੇ ਆਪਣੀ ਵਡਿਆਈ ਕਰਵਾ ਲੈਣ ਆਪ ਗੁਰੂ ਕੀ ਸੰਗਤ ਮਨ ਚਿਤ ਬਿਰਤੀ ਦੀ ਇਕਾਗਰਤਾ ਔਰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਸ ਪਾਵਨ ਵਿਚਾਰ ਨੂੰ ਸੁਣਨ ਦਾ ਯਤਨ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਜੀ ਜਿਨ੍ਹਾਂ ਦੇ ਪਰਥਾਏ ਪਾਵਨ ਪਵਿੱਤਰ ਬਚਨ ਹਨ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਲਯੁਗ ਦੇ ਅੰਦਰ ਜੀਵਾਂ ਨੂੰ ਸਹਾਈ ਹੋ ਕੇ ਲੋਕ ਪਰਲੋਕ ਸਵਾਰਨ ਵਾਲੇ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਬਦ ਦੇ ਬੋਲ ਹਨ। ਛੇਵੇਂ ਘਰ ਸੁਰਤਾਲ ਦੇ ਅੰਦਰ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਨੂੰ ਗਾਇਆ ਹੈ, ਗਾਉਣ ਦਾ ਹੁਕਮ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 729 ਅੰਗ ਉੱਪਰ ਇਹ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹਨ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਕਰ ਰਹੇ ਹਨ। ਔਰੇ ਮੰਗਲਾਂ ਤੋਂ ਭਾਵ ਹੈ ਹਰੇਕ ਗੁਰਸਿੱਖ ਨੂੰ ਆਪਣੇ ਜੀਵਨ ਦੇ ਅੰਦਰ ਇਹ ਨਿਯਮ ਬਣਾਉਣਾ ਚਾਹੀਦਾ, ਜਦੋਂ ਵੀ ਕਿਸੇ ਕਾਰਜ ਦੀ ਆਰੰਭਤਾ ਕਰੀਏ, ਕੋਈ ਸ਼ੁਭ ਕੰਮ ਆਰੰਭ ਕਰਨ ਲੱਗੀਏ, ਤਾਂ ਉਸ ਸ਼ੁਭ ਕਾਰਜ ਨੂੰ ਆਰੰਭਣ ਤੋਂ ਪਹਿਲਾਂ ਆਪਣੇ ਇਸ਼ਟ ਦਾ, ਉਸ ਅਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਕਾਲ ਪੁਰਖ ਜੀ ਦੇ ਅੱਗੇ ਹੱਥ ਜੋੜ ਕੇ ਬੜੀ ਭਾਵਨਾ, ਬੜੀ ਸ਼ਰਧਾ ਦੇ ਸਹਿਤ ਅਰਦਾਸ ਬੇਨਤੀ ਕਰਕੇ ਮਹਾਰਾਜ ਅੱਗੇ ਤਰਲਾ ਕਰਨਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਔਰ ਆਪ ਜੀ ਦੇ ਬਖਸ਼ੇ ਉਦਮ ਉਤਸ਼ਾਹ ਦੇ ਨਾਲ ਅਸੀਂ ਇਸ ਕਾਰਜ ਨੂੰ ਆਰੰਭਣ ਲੱਗੇ ਹਾਂ। ਮਹਾਰਾਜ ਤਰਸ ਕਰਕੇ, ਰਹਿਮਤ ਕਰਕੇ ਸਾਡੇ ਇਸ ਕਾਰਜ ਵਿੱਚ ਆਪ ਜੀ ਨੇ ਸਹਾਈ ਹੋਣਾ, ਆਪਣੀ ਕਲਾ ਵਰਤਾਉਣੀ। ਇਹ ਬੇਨਤੀ ਮੈਂ ਤਾਂ ਕੀਤੀ ਹੈ, ਸਿੱਖੋ ਜਿਸ ਸਮੇਂ ਸਤਿਗੁਰੂ ਅੱਗੇ ਅਰਦਾਸ ਕਰੀਏ ਔਰ ਮਹਾਰਾਜ ਰਹਿਮਤ ਦੇ ਘਰ ਵਿੱਚ ਆ ਕੇ ਸਿੱਖ ਦੇ ਸਹਾਈ ਹੋਣ, ਤਾਂ ਉੱਥੇ ਮਹਾਰਾਜ ਦਾ ਬਚਨ ਹੈ, ਵਿੱਚ ਕਰਤਾ ਪੁਰਖ ਖਲੋਵਾ ਤਾਂ ਵਾਲ ਨਾ ਵਿੰਗਾ ਹੋਵਾ। ਜਿੱਥੇ ਸਤਿਗੁਰੂ ਜੀ ਸਹਾਈ ਹੋ ਜਾਣ, ਉੱਥੇ ਕੋਈ ਵਿਪਤਾ, ਕੋਈ ਤਕਲੀਫ, ਕੋਈ ਵਿਘਨ ਨਹੀਂ ਵਿਆਪਦਾ ਹੈ। ਇਸ ਕਰਕੇ ਗੁਰੂ ਦਾ ਆਸਰਾ ਔਰ ਸਤਿਗੁਰੂ ਅੱਗੇ ਅਰਦਾਸ ਓਟ ਜ਼ਰੂਰ ਲੈਣੀ ਚਾਹੀਦੀ ਹੈ। ਗੁਰਬਾਣੀ ਵਿੱਚ ਅਕਸਰ ਹੀ ਜਦੋਂ ਰਾਗ ਦੀ ਆਰੰਭਤਾ ਹੁੰਦੀ ਹੈ, ਵਾਰ ਦੀ ਆਰੰਭਤਾ ਹੁੰਦੀ ਹੈ, ਸ਼ਬਦ ਦੀ ਆਰੰਭਤਾ ਹੁੰਦੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਂ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ, ਇਹ ਮੰਗਲ ਜਾਂ ਗੁਰਪ੍ਰਸਾਦ ਤੱਕ ਇਹ ਮੰਗਲ ਸਤਿਗੁਰੂ ਜੀ ਨੇ ਬਹੁਤ ਵਾਰੀ ਕੀਤੇ ਹਨ। ਇਹ ਅਰਦਾਸ ਹੈ ਉਸ ਅਕਾਲ ਪੁਰਖ ਅੱਗੇ। ਇਸ ਅਰਦਾਸ ਦੇ ਅੰਦਰ ਹੈ ਕਿ ਇੱਕ ਓਅੰਕਾਰ, ਇੱਕ ਜਿਹੜਾ ਅਦਵੈਤ ਹੈ, ਜਿਹਦੇ ਵਰਗਾ ਸੰਸਾਰ ਭਰ ਵਿੱਚ ਤਾਂ ਕੀ, ਤਿੰਨਾਂ ਲੋਕਾਂ ਵਿੱਚ ਹੀ ਦੂਸਰਾ ਕੋਈ ਨਹੀਂ ਹੈ, ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਸ਼ਬਦ ਵਰਤੇ ਹੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਸੰਸਾਰ ਵਿੱਚ ਕਿਸੇ ਦੀ ਤੁਲਨਾ ਕਿਸੇ ਨਾਲ ਕੀਤੀ ਜਾ ਸਕਦੀ ਹੈ? ਫਲਾਣਾ ਬੰਦਾ ਫਲਾਣੇ ਵਰਗਾ ਲੱਗਦਾ, ਫਲਾਣੇ ਬੰਦੇ ਦਾ ਸੁਭਾਅ ਫਲਾਣੇ ਆਦਮੀ ਵਰਗਾ ਹੈ, ਪਰ ਜਦੋਂ ਸਤਿਗੁਰੂ ਦੇ ਘਰ ਦੀ ਗੱਲ ਆਉਂਦੀ ਹੈ, ਹੇ ਮਹਾਰਾਜ ਤੁਹਾਡੇ ਵਰਗਾ ਦੂਸਰਾ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ, ਸਾਰੇ ਸੰਸਾਰ ਵਿੱਚ ਵੇਖ ਲਈਏ ਨਜ਼ਰ ਮਾਰ ਕੇ, ਆਪ ਜੀ ਵਰਗਾ ਕੋਈ ਨਹੀਂ ਦਿਸਦਾ, ਇਸ ਲਈ ਕਿਹਾ ਹੈ ਜੈਸਾ ਤੂੰ ਤੈਸਾ ਤੂੰ ਹੀ, ਜਿਹੇ ਜੇ ਆਪ ਜੀ ਹੋ ਤਿਹੇ ਆਪ ਜੀ ਹੀ ਹੋ, ਆਪ ਜੀ ਵਰਗਾ ਦੂਸਰਾ ਕੋਈ ਨਹੀਂ ਹੈ, ਇਸ ਲਈ ਕਿਹਦੇ ਨਾਲ ਤੁਹਾਡੀ ਤੁਲਨਾ ਕਰੀਏ, ਕਿਹਦੇ ਨਾਲ ਤੁਹਾਡੀ ਬਰਾਬਰਤਾ ਕਰੀਏ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਸਾਰੀ ਸ੍ਰਿਸ਼ਟੀ ਨੂੰ ਹਰ ਇੱਕ ਥਾਂ ਨੂੰ ਵੇਖ ਲਿਆ, ਘੁੰਮ ਲਿਆ, ਜਾਂ ਕੋਈ ਸਾਰੇ ਥਾਵਾਂ ਨੂੰ ਵੇਖ ਆਵੇ, ਸਾਰੀ ਸ੍ਰਿਸ਼ਟੀ ਵਿੱਚ ਘੁੰਮ ਲਵੇ, ਪਰ ਮਹਾਰਾਜ ਜੀ ਤੁਹਾਡੇ ਘਰ ਵਰਗਾ ਥਾਂ, ਤੁਹਾਡੇ ਥਾਂ ਵਰਗਾ ਥਾਂ, ਸਥਾਨ ਵਰਗਾ ਸਥਾਨ ਕਿਤੇ ਨਹੀਂ ਲੱਭੇਗਾ। ਜੋ ਰਹਿਮਤਾਂ ਆਪ ਜੀ ਦੇ ਘਰ ਵਿੱਚ ਹਨ, ਵਸਦੀ ਸ਼ਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸ਼ਮਲ ਜਾਹੇ ਨਹਾਇਆ ਰਾਮਦਾਸ ਸਰ। ਆਪ ਜੀ ਦੇ ਘਰ ਇਹ ਵਡਿਆਈਆਂ ਹਨ, ਇਸ ਲਈ ਉਹ ਇੱਕ ਹੀ ਹੈ ਭਾਈ, ਉਹਦੇ ਵਰਗਾ ਦੂਸਰਾ ਕੋਈ ਨਹੀਂ ਸੰਸਾਰ ਦੇ ਅੰਦਰ। ਸਮੇਂ ਸਮੇਂ ਅਨੁਸਾਰ ਬੜਿਆਂ ਨੇ ਯਤਨ ਕੀਤੇ ਹੈ ਉਸ ਦੀ ਹੋਂਦ ਨੂੰ ਮਿਟਾਉਣ ਦੇ, ਬਹੁਤ ਲੋਕਾਂ ਨੇ ਯਤਨ ਕੀਤੇ ਹੈ ਆਪਣੀਆਂ ਗੱਦੀਆਂ ਉਹਦੇ ਬਰਾਬਰ ਲਾ ਲਾ ਕੇ ਆਪਣੇ ਆਪ ਨੂੰ ਗੁਰੂ ਕਹਿਲਾਉਣ ਦੇ, ਪਰ ਸਮਾਂ ਬੜਾ ਬਲਵਾਨ ਹੈ, ਉਸ ਦੀ ਸਮਰੱਥਾ ਦੇ ਬਰਾਬਰ ਕੋਈ ਨਾ ਹੋਇਆ ਹੈ, ਨਾ ਕੋਈ ਅੱਗੇ ਹੋ ਸਕੇਗਾ। ਲੱਖਾਂ ਗੱਦੀਆਂ ਕੋਈ ਲਾ ਲਵੇ, ਲੱਖਾਂ ਸਿੰਘਾਸਨ ਮਖਮਲੀ ਲਾ ਕੇ ਕੋਈ ਬੈਠ ਜਾਵੇ, ਆਪਣੇ ਆਪ ਨੂੰ ਗੁਰੂ ਕਹਿਲਾਉਣ ਲੱਗ ਜਾਣ ਦੇ ਨਾਲ ਕੋਈ ਗੁਰੂ ਥੋੜ੍ਹਾ ਬਣ ਜਾਂਦਾ ਹੈ। ਸਤਿਗੁਰੂ ਤਾਂ ਇੱਕੋ ਹੀ ਨੇ, ਫਿਰ ਉਹੀ ਬਚਨ ਆ ਗਏ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕੋਈ ਵੀ ਹੋਵੇ, ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ ਹੀ ਹਨ। ਇਸ ਲਈ ਉਹ ਇੱਕ ਹੈ, ਓਅੰਕਾਰ ਉਹ ਸਭ ਨੂੰ ਹੀ ਪ੍ਰਕਾਸ਼ ਦੇਣ ਵਾਲਾ ਹੈ। ਤੁਸੀਂ ਜਿੰਨੇ ਸਜੇ ਹੋਏ ਹੋ ਮੇਰੇ ਸਮੇਤ, ਆਪਾਂ ਸਾਰੇ ਹੀ, ਜਿੰਨੀ ਵੀ ਇਹ ਸ੍ਰਿਸ਼ਟੀ ਹੈ, ਸਭ ਨੂੰ ਪ੍ਰਕਾਸ਼ ਦੇਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ ਹੈ। ਜੇ ਉਹ ਆਪਣੀ ਜੋਤ, ਆਪਣੀ ਹੋਂਦ ਖਿੱਚ ਲਵੇ, ਆਪਣੀ ਜੋਤ ਵਾਪਸ ਲੈ ਲਵੇ, ਤਾਂ ਉਦੋਂ ਫਿਰ ਇਨਸਾਨ ਇਨਸਾਨ ਨਹੀਂ, ਮੁਰਦਾ ਰਹਿ ਜਾਂਦਾ ਹੈ। ਉਦੋਂ ਇਸ ਦਾ ਨਾਮ ਜਿੰਦਾ ਹੋਇਆ ਨਹੀਂ, ਮਰਿਆ ਹੋਇਆ ਜਾਣਿਆ ਜਾਂਦਾ ਹੈ। ਇਸ ਲਈ ਅਸੀਂ ਸਵਾਸ ਵੀ ਉਹਨਾਂ ਚਿਰ ਲੈ ਰਹੇ ਹਾਂ ਜਿੰਨਾ ਚਿਰ ਉਹ ਮਾਲਕ ਦੀ ਜੋਤ ਸਾਡੇ ਵਿੱਚ ਹੈ, ਜਿੰਨਾ ਚਿਰ ਉਹ ਸਾਨੂੰ ਪ੍ਰਕਾਸ਼ ਦੇ ਰਿਹਾ ਹੈ। ਜਿਸ ਦਿਨ ਉਹ ਪ੍ਰਕਾਸ਼ ਖਿੱਚ ਲਵੇ, ਜੇ ਉਹਨੇ ਅੱਖਾਂ ਦੀ ਜੋਤ ਖਿੱਚ ਲਈ, ਸਾਨੂੰ ਦਿਸਣਾ ਬੰਦ ਹੋ ਜਾਵੇਗਾ। ਕੰਨਾਂ ਦੀ ਸ਼੍ਰਵਣ ਸ਼ਕਤੀ ਨੂੰ ਖਿੱਚ ਲਿਆ, ਸਾਨੂੰ ਸੁਣਨਾ ਬੰਦ ਹੋ ਜਾਵੇਗਾ। ਬੋਲਣ ਦੀ ਸ਼ਕਤੀ ਨੂੰ ਖਿੱਚ ਲਿਆ, ਆਵਾਜ਼ ਖਿੱਚ ਲਈ, ਅਸੀਂ ਗੂੰਗੇ ਹੋ ਜਾਵਾਂਗੇ। ਇਸੇ ਤਰੀਕੇ ਦੇ ਨਾਲ ਸਾਡੇ ਹੱਥਾਂ ਪੈਰਾਂ ਦੇ ਕੰਮ ਕਰਨ ਦੀ ਸ਼ਕਤੀ ਖਿੱਚ ਲਈ, ਅਪਾਹਜ ਹੋ ਜਾਵਾਂਗੇ। ਜਿੰਨਾ ਚਿਰ ਉਹਦਾ ਪ੍ਰਕਾਸ਼ ਹੈ, ਉਸ ਦੀ ਜੋਤ ਹੈ, ਉਹਨਾਂ ਚਿਰ ਅਸੀਂ ਤੁਰੇ ਵੀ ਫਿਰਦੇ, ਬੋਲਦੇ ਵੀ, ਵੇਖਦੇ ਵੀ, ਸਭ ਕੁਝ ਹੀ ਹੈ। ਇਸ ਕਰਕੇ ਉਹ ਸਭ ਨੂੰ ਹੀ ਓਅੰਕਾਰ ਪ੍ਰਕਾਸ਼ ਦਿੰਦਾ ਹੈ। ਉਹਨੇ ਸਾਰੀ ਕਾਇਨਾਤ ਆਪਣੇ ਆਕਾਰ ਦੇ ਵਿੱਚ, ਆਪਣੇ ਇੱਕ ਤਾਰ ਵਿੱਚ ਬੱਧੀ ਹੋਈ ਹੈ ਹੋਂਦ ਵਿੱਚ। ਉਸ ਦੇ ਹੁਕਮ ਤੋਂ ਬਿਨਾਂ, ਆਮ ਭਾਸ਼ਾ ਵਿੱਚ ਆਪਾਂ ਇਹ ਸ਼ਬਦ ਬੋਲਦੇ, ਰੱਬ ਦੇ ਹੁਕਮ ਬਿਨਾਂ ਪਤਾ ਵੀ ਨਹੀਂ ਹਿਲਦਾ ਹੈ, ਔਰ ਸੱਚ ਹੈ, ਨਹੀਂ ਹਿਲ ਸਕਦਾ ਹੈ। ਉਸ ਦੇ ਹੁਕਮ ਦੇ ਅੰਦਰ ਹਵਾ ਹੈ, ਉਸ ਦੇ ਹੁਕਮ ਦੇ ਅੰਦਰ ਹੀ ਅਗਨੀ, ਪਾਣੀ, ਪੌਣ, ਸਭ ਕੁਝ ਹੀ ਹੁਕਮ ਵਿੱਚ ਬੱਝਾ ਹੋਇਆ ਹੈ। ਉਸ ਦੀ ਰਜ਼ਾ ਤੋਂ ਬਿਨਾਂ ਸੰਸਾਰ ਦਾ ਕੋਈ ਕਾਰਜ ਨਹੀਂ ਹੋ ਸਕਦਾ, ਸੰਸਾਰ ਵਿੱਚ ਕੋਈ ਚੱਲ ਅਵਸਥਾ ਨਹੀਂ ਹੋ ਸਕਦੀ, ਜਿੰਨਾ ਚਿਰ ਉਹ ਹੁਕਮ ਨਾ ਕਰੇ। ਬਾਣੀ ਵਿੱਚ ਬੜੇ ਸੁੰਦਰ ਬਚਨ ਹਨ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਸ਼ਬਦ ਕਈ ਵਾਰੀ ਉਦੋਂ ਅਸੀਂ ਵਰਤਦੇ ਹਾਂ ਜਦੋਂ ਕੋਈ ਭਾਣਾ ਵਰਤ ਜਾਵੇ, ਫਿਰ ਕੁਝ ਸਿਆਣਾ ਕੋਈ ਕਹਿੰਦਾ ਹੈ ਗੁਰਮੁਖ ਵੀ, ਕੋਈ ਨਾ ਭਾਈ, ਹੁਕਮੈ ਅੰਦਰ ਸਭ ਕੋ, ਸਭ ਕੁਝ ਹੀ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹਾਂ, ਹੁਕਮੈ ਅੰਦਰ ਸਭ ਕੋ ਭਾਵ ਦੁੱਖ ਤਾਂ ਉਹਦੇ ਹੁਕਮ ਵਿੱਚ ਹੈ, ਸੁੱਖ ਵੀ ਉਸਦੇ ਹੁਕਮ ਵਿੱਚ ਹੀ ਹੈ। ਗੁਰਸਿੱਖ ਦੀ ਅਵਸਥਾ ਇਹ ਹੋਵੇ, ਕੱਲਾ ਦੁੱਖ ਵੇਲੇ ਨਹੀਂ ਕਹਿਣਾ ਵੀ ਤੇਰੇ ਹੁਕਮ ਵਿੱਚ ਹੀ ਹੈ ਜੀ ਸਭ ਕੁਝ। ਮਹਾਰਾਜ ਸੁੱਖ ਵੀ ਦਿੱਤਾ, ਉਹ ਵੀ ਤੁਹਾਡੀ ਰਜ਼ਾ ਵਿੱਚ, ਆਪ ਜੀ ਦੇ ਹੁਕਮ ਵਿੱਚ ਹੈ। ਹਰ ਵੇਲੇ ਹੁਕਮ ਮੰਨੋਗੇ ਨਾ ਜਦੋਂ, ਤੇ ਮਹਾਰਾਜ ਕਹਿੰਦੇ ਬਾਣੀ ਵਿੱਚ ਇੱਕ ਸਵਾਲ ਹੈ ਨਾ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਰੋਜ਼ ਆਪਾਂ ਪੜ੍ਹਦੇ ਹਾਂ। ਉੱਥੇ ਫਿਰ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਵਿੱਚ ਚੱਲਣਾ, ਰੱਬ ਦੀ ਰਜ਼ਾ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਮੰਨਣਾ। ਜਿਹੜੇ ਇਸ ਤਰ੍ਹਾਂ ਚੱਲਦੇ ਆ ਉਹ ਸਚਿਆਰ ਹੋ ਜਾਂਦੇ ਹਨ। ਇਸ ਲਈ ਓਅੰਕਾਰ ਸਭ ਨੂੰ ਪ੍ਰਕਾਸ਼ ਦੇਣ ਵਾਲਾ, ਸਾਰੀ ਕਾਇਨਾਤ ਦਾ ਉਹਨੇ ਪਸਾਰਾ ਫੈਲਾਇਆ ਹੈ, ਕਰਨਹਾਰ ਹੈ, ਸਤ ਸੱਚਾ ਹੈ, ਚੇਤਨ ਸਰੂਪ ਹੈ, ਬੁੱਝਿਆ ਹੋਇਆ ਜਾਂ ਸ਼ਾਂਤ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਸਤਿਗੁਰੂ ਜੀ ਦੇ ਸਰੂਪ ਤੇ ਚੌਰ ਸਾਹਿਬ ਕਰਨ ਲੱਗਿਆਂ ਇਹ ਨਹੀਂ ਜਾਣਨਾ ਵੀ ਮਹਾਰਾਜ ਨਹੀਂ ਜਾਣਦੇ ਹਨ। ਸਤਿਗੁਰ ਜਾਗਦੇ ਹਨ, ਸਮਰੱਥ ਹਨ, ਸਤ ਚੇਤਨ ਸਰੂਪ ਹਨ। ਰੁਮਾਲਾ ਸਾਹਿਬ ਮਹਾਰਾਜ ਜੀ ਦੇ ਅੰਗਾਂ ਨਾਲ ਲਾਉਣ ਲੱਗਿਆਂ, ਭੇਟ ਕਰਨ ਲੱਗਿਆਂ ਇਹ ਨਹੀਂ ਸੋਚਣਾ ਮੇਰਾ ਪ੍ਰਵਾਨ ਹੋਵੇਗਾ ਜਾਂ ਨਹੀਂ, ਨਹੀਂ। ਸਤਿਗੁਰੂ ਜਾਗਦੇ ਹੈ, ਸਰਬ ਕਲਾ ਸਮਰੱਥ ਨੇ, ਹਾਜ਼ਰ ਨਾਜ਼ਰ ਜੋਤ ਹਨ, ਮੇਰੀ ਪ੍ਰਵਾਨਗੀ, ਮੇਰੀ ਭੇਟਾ ਪ੍ਰਵਾਨ ਕਰਨਗੇ। ਭਾਵ ਇਹ ਹੈ ਗੁਰੂ ਚੇਤਨ ਸਰੂਪ ਹੈ। ਗੁਰ ਅਗਿਆਨ ਦਾ ਹਨੇਰਾ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ। ਬਾਣੀ ਵਿੱਚ ਬਚਨ ਨੇ ਨਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਗੁਰਦੁਆਰੇ ਕਿਉਂ ਆਈਦਾ ਹੈ? ਗੁਰੂ ਘਰ ਵਿੱਚ ਆਉਣ ਦਾ ਮਕਸਦ ਕੀ ਹੈ? ਗੁਰੂ ਘਰ ਵਿੱਚ ਆਣ ਕੇ ਸਾਨੂੰ ਸਮਝ ਆਉਂਦੀ ਹੈ ਵੀ ਅਸੀਂ ਧਰਮ ਕਿਵੇਂ ਕਮਾਉਣਾ, ਅਸੀਂ ਧਰਮ ਦੇ ਮਾਰਗ 'ਤੇ ਚੱਲਣਾ ਕਿੱਦਾਂ, ਸਾਡੇ ਸਤਿਗੁਰੂ ਦਾ ਕੀ ਉਪਦੇਸ਼ ਹੈ, ਸਾਡਾ ਜੀਵਨ ਕਿੱਦਾਂ ਸਫਲਾ ਹੋ ਸਕਦਾ ਹੈ। ਸੱਚੀ ਭਾਵਨਾ ਦੇ ਨਾਲ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ, ਸੱਚ ਇਹ ਹੈ ਦੀਦਾਰ ਕਰਕੇ ਹੀ ਸਮਝ ਆ ਜਾਂਦੀ ਵੀ ਸਤਿਗੁਰੂ ਦੀ ਸਮਰੱਥਾ ਕਿਹੋ ਜਿਹੀ, ਔਰ ਇੱਥੇ ਤੁਰਨਾ ਕਿਵੇਂ ਹੈ, ਰਹਿਣਾ ਕਿਵੇਂ ਹੈ। ਇਸ ਕਰਕੇ ਇਸ ਦੁਆਰ ਵਿੱਚ ਆਉਣ ਨਾਲ ਸਮਝ ਆਉਂਦੀ, ਅਤੇ ਉਸੇ ਸਮਝ ਨੂੰ ਫਿਰ ਕਿਹਾ ਹੈ ਅਗਿਆਨ ਵਿੱਚ ਬੇਸਮਝੀ ਹੁੰਦੀ ਹੈ, ਗਿਆਨ ਵਿੱਚ ਸਮਝ ਹੁੰਦੀ ਹੈ। ਜਦੋਂ ਗੁਰੂ ਕੋਲ ਆ ਜਾਈਏ, ਗੁਰੂ ਅਗਿਆਨ ਖਤਮ ਕਰਕੇ ਸ਼ਬਦ ਦਾ ਅਭਿਆਸ ਕਰਵਾ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਨ। ਚੰਗੀ ਮੱਤ ਆ ਜਾਂਦੀ ਹੈ, ਸ਼ੁਭ ਗੁਣ ਆ ਜਾਂਦੇ, ਦਇਆ ਖਿਮਾ ਸਤ ਸੰਤੋਖ ਆਦਿਕ ਦੈਵੀ ਗੁਣ ਜਿਹੜੇ ਹੈ ਹਿਰਦੇ ਵਿੱਚ ਆਉਂਦੇ ਹਨ। ਪ੍ਰਸਾਦ ਪ੍ਰਸਾਦ ਪ੍ਰਾ ਵਿਸ਼ੇਸ਼ ਕਰਕੇ, ਸਾਦ ਕਹਿੰਦੇ ਨੇ ਮਾਇਆ ਦੇ ਸਵਾਦਾਂ ਤੋਂ ਪ੍ਰਾ ਉਹ ਪਰੇ ਹੈ। ਅਸੀਂ ਲੋਕ ਮਾਇਆ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਖੁੱਭ ਜਾਂਦੇ ਹਾਂ। ਥੋੜ੍ਹਾ ਜਿਹਾ ਕੋਈ ਧਨ ਦਾ ਲਾਲਚ ਆ ਜਾਵੇ ਤਾਂ ਲਾਲਚੀ ਲੋਭੀ ਹੋ ਕੇ ਉਸ ਮਾਇਆ ਪਿੱਛੇ ਭੱਜੀਦਾ ਹੈ। ਕਿਸੇ ਪਾਸੇ ਉਹ ਸੁੱਖ ਦਿਖਣ ਲੱਗ ਪਵੇ, ਕਈ ਵਾਰੀ ਗੁਰੂ ਨੂੰ ਛੱਡ ਕੇ ਉਸ ਪਾਸੇ ਨੂੰ ਦੌੜ ਜਾਈਦਾ ਹੈ ਸੁੱਖ ਦੀ ਭਾਲ ਵਿੱਚ। ਬੰਦਾ ਰਾਤ ਦਿਨ ਕੰਮ ਮਿਹਨਤਾਂ ਕਰਦਾ ਕੰਮ ਕਰਦਾ, ਕਾਰਨ ਇੱਕੋ ਹੀ ਹੈ ਵੀ ਮੈਨੂੰ ਸੁੱਖ ਮਿਲੇ, ਮੈਂ ਸੁਖੀ ਹੋ ਜਾਵਾਂ। ਸੁਖੀ ਹੋਣ ਦੇ ਲਈ ਦੁੱਗਣਾ ਦੁਖੀ ਹੁੰਦਾ ਹੈ ਇਨਸਾਨ, ਇਹ ਸੱਚਿਆਈ ਹੈ। ਦੁਖੀ ਹੋ ਕੇ ਸੁੱਖ ਲੱਭਦਾ ਹੈ, ਅਤੇ ਮਹਾਰਾਜ ਜੀ ਦੀ ਵਡਿਆਈ ਇਹੋ ਜਿਹੀ ਹੈ, ਇਹਨਾਂ ਸੁੱਖਾਂ ਤੋਂ, ਇਹਨਾਂ ਮਾਇਆ ਦੇ ਸਵਾਦਾਂ ਤੋਂ, ਇਹਨਾਂ ਲੋਭਾਂ ਲਾਲਚਾਂ ਪਦਾਰਥਾਂ ਤੋਂ, ਸਵਾਦ ਤੋਂ ਬੜਾ ਹੀ ਪਰੇ ਹੈ, ਇਹਨਾਂ ਦੇ ਵਿੱਚ ਨਹੀਂ ਆਉਂਦਾ ਹੈ। ਕਈ ਅਣਜਾਣ ਪੁਣੇ ਵਿੱਚ ਕਹਿ ਦਿੰਦੇ ਹੈ ਰੱਬ ਸਾਡੇ ਵਰਗਾ ਹੀ ਹੈ, ਨਹੀਂ, ਸਾਡੀ ਹੋਂਦ ਕੁਝ ਹੋਰ ਹੈ। ਅਸੀਂ ਮਾੜੀ ਮਾੜੀ ਵਿਪਤਾ 'ਤੇ ਡੋਲਦੇ, ਦੁਖੀ ਹੁੰਦੇ, ਮਾੜੇ ਮਾੜੇ ਸੁੱਖ 'ਤੇ ਹੰਕਾਰੀ ਹੁੰਦੇ ਹਾਂ, ਪਰ ਪਰਮਾਤਮਾ ਤਾਂ ਇਹਨਾਂ ਤੋਂ ਬਹੁਤ ਨਿਰਲੇਪ ਹੈ, ਪਰੇ ਹੈ। ਸਤਿਗੁਰ ਪ੍ਰਸਾਦ ਐਸੇ ਇੱਕ ਓਅੰਕਾਰ ਦੀ ਪ੍ਰਾਪਤੀ, ਸਤਿਗੁਰ ਪ੍ਰਸਾਦ ਸੱਚੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ ਜੀ।
ਉਜਲ ਕਹਿਹਾ ਚਿਲਕਣਾ ਕੋਟਿਮ ਕਲੜੀ ਮਸ।
ਮਹਾਰਾਜ ਜੇ ਸਮੇਂ ਸੱਜਣ ਠੱਗ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੋਇਆ ਹੈ ਨਾ, ਪ੍ਰਚਲਿਤ ਹੀ ਇਹ ਸਾਖੀ ਹੈ, ਆਪ ਸਾਰੇ ਸਾਖੀ ਤੋਂ ਇਸ ਕਥਾ ਤੋਂ ਜਾਣੂ ਹੋ, ਉਹ ਮਹਾਰਾਜ ਜੀ ਦੇ ਉਪਦੇਸ਼ ਤੋਂ ਬਾਅਦ ਉਹ ਬੰਦਾ ਬਣਿਆ ਹੈ। ਪਹਿਲਾਂ ਨਾਮ ਸੱਜਣ ਸੀ ਅਤੇ ਠੱਗੀਆਂ ਮਾਰਦਾ ਸੀ, ਦੁਸ਼ਮਣਾਂ ਵਾਲੇ ਕਰਮ ਕਰਦਾ ਸੀ, ਭੋਲਿਆਂ ਭਾਲਿਆਂ ਲੋਕਾਂ ਨੂੰ ਅੰਦਰ ਲੈ ਜਾਣਾ, ਪ੍ਰਸ਼ਾਦਾ ਪਾਣੀ ਵੀ ਛਕਾਉਣਾ, ਭੁਲੇਖਾ ਇਹ ਪਾ ਦੇਣਾ ਵੀ ਮੈਂ ਬਹੁਤ ਵੱਡਾ ਸੱਜਣ ਹਾਂ, ਅਤੇ ਜੇ ਸਮੇਂ ਥੋੜ੍ਹਾ ਜਿਹਾ ਸਮਾਂ ਵੱਧ ਹੋ ਜਾਣਾ ਲੋਕਾਂ ਨੂੰ ਲੁੱਟ ਲੈਣਾ, ਧਨ ਮਾਇਆ ਖੋਹ ਲੈਂਦਾ ਸੀ। ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ, ਭਾਈ ਮਰਦਾਨਾ ਜੀ ਨੂੰ ਜੇ ਸਮੇਂ ਲੁੱਟਣ ਲੱਗਿਆ, ਸਤਿਗੁਰੂ ਸਹਾਈ ਹੋਏ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਇਹਦਾ ਨਾਮ ਹੀ ਸੱਜਣ ਹੈ, ਸਤਿਗੁਰੂ ਬਾਹਰੋਂ ਹੀ ਵੈਸ਼ਨੋ ਲੱਗਦਾ ਹੈ ਤਾਂ ਬਹੁਤ ਵੱਡਾ ਠੱਗ, ਇਹਦੇ ਅੰਦਰਲਾ ਜੀਵਨ ਤਾਂ ਬੜਾ ਹੀ ਬੁਰਾ ਹੈ, ਇਹ ਭੋਲਿਆਂ ਲੋਕਾਂ ਨੂੰ ਠੱਗਦਾ ਹੈ, ਮਹਾਰਾਜ ਸੇਵਾ ਦਾ ਲਾਲਚ ਦੇ ਕੇ ਜਾਂ ਸੇਵਾ ਦਾ ਬਹਾਨਾ, ਸੇਵਾ ਦੀ ਆੜ ਵਿੱਚ ਲੋਕਾਂ ਦੀ ਠੱਗੀ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਨਜ਼ਰ ਭਰ ਕੇ ਦੇ ਵੱਲ ਨੂੰ ਵੇਖਿਆ, ਸਿਰ ਨੀਵਾਂ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਿਆ, ਉਪਦੇਸ਼ ਦੀ ਯਾਚਨਾ ਕੀਤੀ। ਫਿਰ ਮਹਾਰਾਜ ਨੇ ਸੱਜਣ ਠੱਗ ਨੂੰ ਔਰ ਇਸ ਸਮੇਂ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਆ ਹੈ, ਸਿੱਖੋ ਜੀਵਨ ਕਿਵੇਂ ਦਾ ਰੱਖਣਾ, ਅਸੀਂ ਸਾਡੇ ਵਿੱਚ ਇਹ ਕਤਾਈਆਂ ਇਹ ਕਮੀਆਂ ਬਹੁਤ ਹਨ, ਆਓ ਜਿੱਥੇ ਮਹਾਰਾਜ ਉਸਨੂੰ ਉਪਦੇਸ਼ ਬਖਸ਼ਦੇ ਹੈ, ਇਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ। ਮਹਾਰਾਜ ਕਹਿੰਦੇ, ਉਜਲ ਕਹਿਹਾ ਚਿਲਕਣਾ, ਕਹਿ ਦਾ ਬਰਤਨ ਕਾਂਸ਼ੀ ਦਾ ਭਾਂਡਾ। ਸਤਿਗੁਰੂ ਕਹਿੰਦੇ, ਓਏ ਸੱਜਣਾ, ਕਾਂਸ਼ੀ ਦਾ ਭਾਂਡਾ ਜਿਹੜਾ ਨਾ, ਕਹਿਣ ਦਾ ਬਰਤਨ ਬੜਾ ਹੀ ਚਮਕਦਾ ਹੁੰਦਾ ਹੈ, ਬੜਾ ਉਜਲਾ ਕਹਿੰਦੇ ਲੋਕ ਉਸਨੂੰ, ਔਰ ਉਹਦੀ ਚਮਕ ਇੰਨੀ ਹੁੰਦੀ ਹੈ ਵੀ ਵੇਖਣ ਵਾਲੇ ਦਾ ਮਨ ਖਿੱਚਿਆ ਜਾਂਦਾ ਵੀ ਕਿੱਡਾ ਸਾਫ ਔਰ ਕਿੱਡਾ ਚਮਕੀਲਾ ਹੈ। ਪਰ ਹੈ ਕਿ ਘੋਟਮ ਕਾਲੜੀ ਮਸ, ਜਦੋਂ ਉਸ ਬਰਤਨ ਨੂੰ ਰਗੜੀਏ ਨਾ, ਕਿਤੇ ਰਗੜੀਏ ਤਾਂ ਉਹਨੂੰ ਮਾਂਜਣ ਦੇ ਨਾਲ, ਰਗੜਨ ਦੇ ਨਾਲ ਉਹਦੇ ਵਿੱਚੋਂ ਕਾਲਖ ਨਿਕਲਦੀ, ਸਿਆਹੀ ਨਿਕਲਦੀ ਹੈ ਕਾਲੀ। ਹੁਣ ਬਰਤਨ ਦੀ ਬਨਾਵਟ ਬੜੀ ਸੁੰਦਰ ਹੈ, ਬਰਤਨ ਦੀ ਉੱਜਲਤਾ ਹੀ ਬੜੀ ਚਮਕ ਰਹੀ ਹੈ, ਚਮਕ ਮੁੰਦੀ ਹੈ ਸਾਰਿਆਂ ਦੇ ਹਿਰਦਿਆਂ ਨੂੰ, ਪਰ ਜਦੋਂ ਉਹਨੂੰ ਮਿਲਿਆ ਹੈ ਉਹਦੀ ਅਸਲੀਅਤ ਕੁਝ ਹੋਰ ਹੈ, ਉਹਦੇ ਵਿੱਚੋਂ ਕਾਲੀ ਸਿਆਹੀ ਆ ਰਹੀ ਹੈ। ਜਿਹੜੇ ਕਰਮ ਕਾਂਡੀ ਲੋਕ ਹੈ ਨਾ, ਉਹ ਕਾਂਸ਼ੀ ਦੇ ਉਸ ਕਹਿਣ ਦੇ ਬਰਤਨ ਵਿੱਚ ਕੁਝ ਖਾਂਦੇ ਪੀਂਦੇ ਨਹੀਂ ਹਨ, ਉਹ ਕਾਰਨ ਇਹ ਮੰਨਦੇ ਹੈ ਵੀ ਇਹਨੂੰ ਮਾਂਜਣ ਦੇ ਨਾਲ ਇਹਦੇ ਵਿੱਚੋਂ ਸਿਆਹੀ ਨਿਕਲਦੀ, ਇਹ ਜੂਠਾ ਹੈ, ਇਸ ਲਈ ਇਹ ਸੁੱਚਾ ਨਹੀਂ, ਇਹਦੇ ਵਿੱਚ ਅਸੀਂ ਕੁਝ ਛਕਣਾ ਨਹੀਂ ਹੈ। ਮਹਾਰਾਜ ਕਹਿੰਦੇ, ਤੇਰਾ ਜੀਵਨ ਵੀ ਉਸ ਕਾਂਸ਼ੀ ਦੇ ਬਰਤਨ ਵਰਗਾ ਹੈ, ਬਾਹਰੋਂ ਤਾਂ ਬਹੁਤ ਚਮਕ ਹੈ, ਸੱਜਣ ਹਾਂ ਜੀ ਮੈਂ ਸਾਰਿਆਂ ਦਾ ਹੀ, ਲਿਬਾਸ ਬੜਾ ਸੋਹਣਾ ਹੈ, ਹੱਥ ਬੜੇ ਸੋਹਣੇ ਜੋੜ ਲੈਂਦਾ ਲੋਕਾਂ ਦੇ ਅੱਗੇ, ਸਿਰ ਬੜਾ ਸੋਹਣੇ ਤਰੀਕੇ ਨਾਲ ਝੁਕਾਉਣਾ ਆਉਂਦਾ ਹੈ, ਸਭ ਹੀ ਪਖੰਡ ਚੰਗੇ ਕਰਦਾ, ਵਿਖਾਵਾ ਬਹੁਤ ਸੁੰਦਰ ਕਰ ਰਿਹਾ ਹੈ, ਪਰ ਜਦੋਂ ਕੋਈ ਤੇਰੇ ਕੋਲ ਬੈਠਦਾ, ਤੇਰੀ ਨਿੱਜੀ ਜ਼ਿੰਦਗੀ ਤੋਂ ਥੋੜ੍ਹਾ ਜਿਹਾ ਜਾਣੂ ਹੁੰਦਾ, ਤੇਰੇ ਅੰਦਰ ਤਾਂ ਕਾਲਖ ਭਰੀ ਹੋਈ ਹੈ। ਹੈ ਨਾ ਸਾਡਾ ਵੀ ਵਿਸ਼ਾ ਇਹੋ ਜਿਹਾ ਬਣਿਆ ਹੋਇਆ, ਆਪੋ ਆਪਣੇ ਮਨਾਂ ਵਿੱਚ ਜਰਾ ਝਾਤ ਜ਼ਰੂਰ ਮਾਰੀਏ ਬਾਹਰੋਂ ਲਿਬਾਸ ਤਾਂ ਬਹੁਤ ਗਿਆਨੀਆਂ ਵਾਲਾ, ਧਿਆਨੀਆਂ ਵਾਲਾ, ਬਹੁਤ ਸਿੱਖਾਂ ਵਾਲਾ ਹੈ, ਔਰ ਅੰਦਰ ਜੀਵਨ ਵਿੱਚ ਕਾਲਖੀ ਹੈ। ਚਿੰਨ ਸਾਰੇ ਹੀ ਨੇ ਸਾਡੇ ਕੋਲ, ਗਾਤਰਾ ਵੀ ਹੈ, ਸ਼੍ਰੀ ਸਾਹਿਬ ਵੀ ਹੈ। ਮੈਂ ਪਹਿਲਾਂ ਇਹ ਬੇਨਤੀ ਕਰਾਂ ਵੀ ਇਹ ਕਿਸੇ ਇੱਕ 'ਤੇ ਟੁਕਾ ਕੇ ਨਹੀਂ ਮੈਂ ਇਹ ਬੇਨਤੀ ਕਰ ਰਿਹਾ, ਸਾਨੂੰ ਸਾਰਿਆਂ ਨੂੰ ਹੀ ਉਪਦੇਸ਼ ਸਾਂਝਾ ਹੈ ਗੁਰਬਾਣੀ ਦਾ। ਲਿਬਾਸ ਹੈਗਾ, ਦਾੜਾ ਵੀ ਪ੍ਰਕਾਸ਼ ਹੈ, ਅੰਮ੍ਰਿਤਧਾਰੀ ਹਾਂ, ਪਰ ਜਦੋਂ ਅੰਦਰ ਦਾ ਜੀਵਨ ਕੋਈ ਵੇਖਦਾ ਤੇ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਫਿਰ ਵਿਰਲੇ ਵਿਰਲੇ ਲੱਭਦੇ ਆ ਜਿਹੜੇ ਸੱਚੀ ਗੁਰਸਿੱਖ ਹਨ। ਲਿਬਾਸ ਕਰਕੇ ਤਾਂ ਬਹੁਤ ਵੱਡੀ ਗਿਣਤੀ ਹੈ। ਮੈਂ ਆਪ ਜੀ ਨੂੰ ਇਹ ਬੇਨਤੀ ਕਰਾਂ, ਅੰਮ੍ਰਿਤ ਉਦੋਂ ਛਕੋ ਜਦੋਂ ਤੁਹਾਡਾ ਮਨ ਬਣੇ, ਅੰਮ੍ਰਿਤ ਉਦੋਂ ਛਕੋ ਖੰਡੇ ਬਾਟੇ ਦੀ ਪਾਹਲ ਦੇ ਧਾਰਨੀ ਹੋਵੋ, ਜਦੋਂ ਸਤਿਗੁਰੂ ਜੀ ਦੀ ਦਇਆ ਹੋਵੇ, ਅਰਦਾਸਾਂ ਕਰਦੇ ਰਹੋ ਰੋਜ਼, ਜਦੋਂ ਮਹਾਰਾਜ ਦਇਆ ਕਰਨ ਮਨ ਬਣ ਜਾਵੇ, ਜੇ ਗਾਤਰਾ ਪਾ ਕੇ ਅੰਮ੍ਰਿਤ ਛੱਕ ਕੇ ਫਿਰ ਹੀ ਕੁਕਰਮ ਕਰਨੇ ਹੈ, ਫਿਰ ਨਿੰਦਿਆ ਹੀ ਕਰਨੀ, ਚੁਗਲੀ ਹੀ ਕਰਨੀ, ਠੱਗੀ ਥੌਰੀ ਹੀ ਕਰਨੀ, ਫਿਰ ਸਾਡੇ ਵਿੱਚ ਅਤੇ ਦੂਸਰਿਆਂ ਵਿੱਚ ਕੀ ਫਰਕ ਰਹਿ ਗਿਆ। ਸਾਧ ਸੰਗਤ ਜੀ, ਇੱਕ ਚੋਰ ਹੈ ਅਤੇ ਚੋਰੀ ਕਰਦਾ, ਨਾ ਉਹਨੇ ਅੰਮ੍ਰਿਤ ਛਕਿਆ, ਨਾ ਉਹਨੇ ਨਾ ਉਹ ਨਿਤਨੇਮ ਕਰਨ ਵਾਲਾ, ਨਾ ਬਾਣੀ ਬਾਣੇ ਦਾ ਧਾਰਨੀ, ਉਹਦਾ ਕਰਮ ਹੀ ਚੋਰਾਂ ਵਾਲਾ ਬਣ ਗਿਆ। ਚੋਰ ਬਣ, ਚੋਰ ਕਰਦਾ ਚੋਰੀ ਰੋਜ਼ਾਨਾ ਹੀ, ਉਹਨੂੰ ਤਾਂ ਸਜ਼ਾ ਮਿਲੇਗੀ। ਹੋ ਸਕਦਾ ਕਿਤੇ ਨਾ ਕਿਤੇ ਉਹ ਮੁਆਫ਼ੀ ਮੰਗੇ ਵੀ ਮਹਾਰਾਜ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਤੋਂ ਗਲਤੀਆਂ ਹੋਈਆਂ ਹਨ, ਮੈਨੂੰ ਮੁਆਫ਼ ਕਰ ਦਿਓ। ਸਤਿਗੁਰੂ ਦਇਆ ਦੇ ਘਰ ਵਿੱਚ ਆ ਗਏ, ਹੋ ਸਕਦਾ ਉਹਨੂੰ ਬਖਸ਼ ਵੀ ਦੇਣ ਦਇਆ ਘਰ ਵਿੱਚ ਆਏ ਹੋਏ। ਪਰ ਇੱਕ ਅਸੀਂ ਹਾਂ, ਬਾਣਾ ਵੀ ਪਾਇਆ, ਅੰਮ੍ਰਿਤ ਵੀ ਛਕਿਆ, ਨਿਤਨੇਮ ਵੀ ਕਰਦੇ ਹਾਂ, ਸਭ ਕੁਝ ਹੀ ਪਤਾ ਹੈ, ਅਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਜੇ ਚੋਰੀ ਕਰੀਏ, ਠੱਗੀ ਕਰੀਏ, ਕਿਸੇ ਦਾ ਮਾੜਾ ਕਰੀਏ, ਤਾਂ ਫਿਰ ਆਖੀਏ ਵੀ ਨਹੀਂ ਕੋਈ ਨਹੀਂ ਸਾਨੂੰ ਮੁਆਫ਼ੀ ਮਿਲੇਗੀ? ਨਹੀਂ ਮਿਲਦੀ ਹੈ, ਕਿਉਂਕਿ ਸਾਨੂੰ ਇੰਨੀ ਕੁ ਤਾਂ ਸਮਝ ਹੈ ਵੀ ਇਹ ਕੰਮ ਮਾੜਾ ਹੈ, ਇਹ ਕੰਮ ਨਹੀਂ ਕਰਨਾ ਚਾਹੀਦਾ, ਅਤੇ ਫਿਰ ਵੀ ਬਾਣਾ ਪਾ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਸਿੱਖ ਬਣ ਕੇ ਆਪਣੇ ਆਪ ਦੇ ਵਿੱਚ, ਅਤੇ ਫਿਰ ਵੀ ਇਹ ਬੁਰੇ ਕਰਮ ਕਰਨ ਦੇ ਨਾਲ, ਫਿਰ ਤਾਂ ਸਜ਼ਾ ਹੀ ਹੈ ਨਾ, ਫਿਰ ਉਹਦੇ ਨਾਲੋਂ ਦੁੱਗਣੀ ਮਿਲੇਗੀ ਸਾਨੂੰ। ਇਸ ਕਰਕੇ ਇਕੱਲਾ ਚਿੰਨ ਨਹੀਂ ਰੱਖਣਾ ਹੈ, ਇਕੱਲੀ ਸ਼੍ਰੀ ਸਾਹਿਬ ਹੀ ਨਹੀਂ ਦਿਸਣੀ ਚਾਹੀਦੀ, ਇਕੱਲਾ ਦਾੜਾ ਹੀ ਨਾ ਚਮਕੇ। ਮੈਂ ਕਈ ਵਾਰ ਬੇਨਤੀ ਸੰਗਤ ਵਿੱਚ ਕਰਦਾ ਹੁੰਦਾ, ਇੱਥੋਂ ਵੀ ਸ਼ਾਮ ਦੇ ਦੀਵਾਨਾਂ ਵਿੱਚ ਕਈ ਵਾਰ ਮੈਂ ਅਰਜ਼ ਕੀਤੀ ਹੈ। ਮਹਾਂਪੁਰ ਕਿਹਾ ਕਰਦੇ ਸਨ, ਕਹਿੰਦੇ ਸਿੱਖੋ ਸਿੰਘੋ, ਤੁਹਾਡਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਸਿੱਖ ਦਾ, ਸਿੱਖ ਤੁਰਿਆ ਜਾਂਦਾ ਹੋਵੇ ਉਹਦੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਝਲਕ ਪਵੇ। ਸਿੱਖ ਕਿਤੇ ਵਿਚਰੇ, ਜ਼ਰੂਰੀ ਨਹੀਂ ਤੁਸੀਂ ਮਾਈਕ ਲੈ ਕੇ ਸਟੇਜ ਤੋਂ ਬੋਲੋ ਅਤੇ ਫਿਰ ਹੀ ਪ੍ਰਚਾਰ ਹੋਵੇ, ਤੁਹਾਡਾ ਜੀਵਨ ਵੀ ਪ੍ਰਸਾਰ ਅਤੇ ਪ੍ਰਚਾਰ ਦਾ ਕੰਮ ਕਰੇ। ਤੁਹਾਡੇ ਵੱਲ ਵੇਖ ਕੇ ਕੋਈ ਇਹ ਨਾ ਕਵੇ ਮੈਂ ਇਹੋ ਜਿਹਾ ਸਿੰਘ ਨਹੀਂ ਬਣਨਾ ਹੈ, ਕੋਈ ਕਵੇ ਮੈਂ ਵੀ ਇੱਦਾਂ ਦਾ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਹੋਵਾਂ ਜਿੱਦਾਂ ਦਾ ਇਹ ਬਾਣੀ ਦਾ ਰਤਿਆ ਹੋਇਆ ਹੈ। ਨਿਤਨੇਮੀ ਜੀਵਨ ਵਿੱਚ ਪੱਕੇ ਹੋਣਾ, ਪੰਜਾਂ ਕਕਾਰਾਂ ਦੇ ਧਾਰਨੀ ਪੱਕੇ ਹੋਣਾ, ਖੰਡੇ ਬਾਟੇ ਦੀ ਪਾਹਲ ਛੱਕ ਕੇ ਤਿਆਰ ਬਰ ਤਿਆਰ ਮਰਿਆਦਾ ਵਿੱਚ ਪਰਪੱਕ ਰਹਿਣਾ, ਸਤਿਗੁਰੂ ਦੇ ਹੁਕਮ ਦੀ ਕਮਾਈ ਕਰਨੀ, ਇਹ ਨਹੀਂ ਵਿਖਾਵਾ ਹੋਰ ਅਤੇ ਕਰਮ ਹੋਰ ਹੋਵੇ, ਨਹੀਂ। ਉਹ ਤਾਂ ਫਿਰ ਉਹ ਕਹਿ ਦੇ ਭਾਂਡੇ ਵਰਗੀ ਗੱਲ ਹੋ ਗਈ ਵੀ ਉਜਲਾ ਹੈ, ਚਮਕਦਾ ਹੈ, ਪਰ ਅੰਦਰੋਂ ਬੜਾ ਕਾਲਾ ਹੈ। ਜਦੋਂ ਮਲੀ ਉਦੋਂ ਹੀ ਕਾਲਖ ਨਿਕਲਦੀ। ਜਦੋਂ ਕੋਈ ਬੋਲਦਾ ਬਾਹਰੋਂ ਬੜਾ ਸੋਹਣਾ ਨਿਤਨੇਮੀ ਲੱਗਦਾ ਵੇਖਣ ਨੂੰ, ਜਦੋਂ ਬੋਲਦਾ ਤੇ ਸੜੇ ਬੋਲ ਨੇ ਅਗਲੇ ਦਾ ਹਿਰਦੇ ਹੀ ਦੁੱਖ ਜਾਂਦਾ ਹੈ। ਬੋਲ ਇਹੋ ਜਿਹੇ ਬੋਲਿਆ, ਸ਼ਬਦਾਵਲੀ ਇਹੋ ਜਿਹੀ ਵਰਤਦਾ, ਅਗਲੇ ਦਾ ਹਿਰਦਾ ਵਲੂੰਦਰ ਕੇ ਰੱਖ ਦਿੰਦਾ ਹੈ। ਨਹੀਂ, ਇਹੋ ਜਿਹਾ ਜੀਵਨ ਨਹੀਂ ਬਣਾਉਣਾ ਹੈ। ਸਤਿਗੁਰੂ ਕਹਿੰਦੇ ਉਹ ਸੱਜਣਾ, ਤੇਰਾ ਨਾਮ ਹੀ ਸੱਜਣ ਹੈ, ਤੇਰਾ ਜੀਵਨ ਤਾਂ ਇੱਦਾਂ ਦਾ ਹੈ ਠੱਗਾਂ ਵਾਲਾ। ਇਸ ਤਰੀਕੇ ਦੇ ਨਾਲ ਜਿਵੇਂ ਉਹ ਬਰਤਨ ਨੂੰ ਧੋਈਏ, ਉਹਦੇ ਵਿੱਚੋਂ ਕਾਲਖ ਨਿਕਲ ਰਹੀ ਹੈ, ਸਿਆਹੀ ਨਿਕਲ ਰਹੀ, ਤੂੰ ਵੀ ਬਾਹਰੋਂ ਸੱਜਣ, ਅੰਦਰੋਂ ਫਿਰ ਇਸ ਤਰ੍ਹਾਂ ਨਿੰਦਿਆ ਦੀ ਠੱਗੀ ਦੀ ਸਿਆਹੀ ਨਿਕਲਦੀ ਤੇਰੇ ਜੀਵਨ ਵਿੱਚੋਂ।
ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ।
ਯਾਦ ਰੱਖੋ ਉਸ ਬਰਤਨ ਨੂੰ ਜਿੰਨਾ ਮਰਜ਼ੀ ਧੋਈ ਚੱਲੀਏ ਵਾਰ ਵਾਰ, ਉਹ ਝੂਠਾ ਬਰਤਨ ਸੁੱਚਾ ਨਹੀਂ ਹੁੰਦਾ ਹੈ। ਜਦੋਂ ਧੋਵੋਗੇ ਫਿਰ ਮਲੋਗੇ ਫਿਰ ਉਹਦੇ ਵਿੱਚੋਂ ਸਿਆਹੀ ਬਾਹਰ ਆਵੇਗੀ। ਜਿੰਨੀ ਵਾਰ ਧੋਵਾਂਗੇ ਮਲਾਂਗੇ ਸਿਆਹੀ ਨਿਕਲੇਗੀ, ਕਾਲਖ ਨਿਕਲੇਗੀ। ਇਸੇ ਤਰ੍ਹਾਂ ਜੀਵਨ ਦੇ ਅੰਦਰ ਜਿੰਨਾ ਚਿਰ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦਾ ਉਪਦੇਸ਼ ਲੈ ਕੇ ਨਿਤਨੇਮੀ ਨਹੀਂ ਨਾ ਹੁੰਦੇ, ਉਹਨਾਂ ਚਿਰ ਕੋਈ ਇਹ ਭੁਲੇਖਾ ਨਾ ਰੱਖੇ ਵੀ ਮੈਂ ਬਹੁਤ ਨਹਾਉਂਦਾ ਤੀਰਥਾਂ 'ਤੇ ਜਾ ਕੇ ਅਤੇ ਬਹੁਤ ਮੇਰਾ ਇਸ਼ਨਾਨ ਪਾਣ ਰੋਜ਼ ਦਾ ਮੈਂ ਸੁੱਚਾ ਹਾਂ। ਇਹ ਬੇਨਤੀ ਮੈਂ ਆਪ ਜੀ ਨੂੰ ਜ਼ਰੂਰ ਕਰਨੀ ਚਾਹਾਂ। ਕਈ ਵਾਰੀ ਨਾ ਕਿਸੇ ਨੂੰ ਕਹੀਏ ਅੰਮ੍ਰਿਤ ਛਕ ਲੈ ਭਾਈ, ਅਤੇ ਕਹਿ ਦਿੰਦਾ ਅੰਮ੍ਰਿਤ ਦੀ ਕੀ ਲੋੜ ਹੈ, ਮਨ ਸੁੱਚਾ ਹੋਣਾ ਚਾਹੀਦਾ ਹੈ। ਕੇਸਾਂ ਦੀ ਕੀ ਲੋੜ ਹੈ, ਸਿੱਖੀ ਅੰਦਰ ਹੋਣੀ ਚਾਹੀਦੀ। ਜੇ ਕੇਸਾਂ ਦੀ ਜ਼ਰੂਰਤ ਨਾ ਹੁੰਦੀ ਤੇ ਭਾਈ ਤਾਰੂ ਜੀ ਆਪਣਾ ਸਿਰ ਲਹਾਉਂਦੇ ਕਿਉਂ, ਖੋਪੜ ਕਿਉਂ ਲਹਾਉਂਦੇ? ਆਪਣਾ ਖੋਪੜ ਹੀ ਅੱਡ ਕਰਾ ਦਿੱਤਾ, ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ। ਜੇ ਸਿੱਖੀ ਏਡੀ ਸੌਖੀ ਹੁੰਦੀ ਵੀ ਸਾਡੇ ਅੰਦਰ ਸਿੱਖੀ ਹੈ, ਬੰਦ ਬੰਦ ਕਿਉਂ ਕੱਟਿਆ ਜਾਂਦਾ? ਚਰਖੜੀਆਂ 'ਤੇ ਚੜੇ ਉਬਾਲੇ ਗਏ, ਨੀਹਾਂ ਵਿੱਚ ਚਿਣੇ ਗਏ, ਪੰਜ ਸਿਰ ਦੇ ਕੇ ਫਿਰ ਗੁਰੂ ਕੋਲੋਂ ਖੰਡੇ ਬਾਟੇ ਦੀ ਪਾਹੋ ਲਈ, ਕਿਉਂ ਲਈ? ਕਿਉਂ ਸਿਰ ਦੇ ਦਿੱਤੇ ਜੇ ਸਿੱਖੀ ਸਾਡੇ ਅੰਦਰ ਹੀ ਸੀ? ਇਸ ਲਈ ਇਕੱਲਾ ਇਹ ਕਹਿ ਕੇ ਟਲਿਆ ਨਹੀਂ ਜਾ ਸਕਦਾ ਹੈ ਵੀ ਸਿੱਖੀ ਸਾਡੇ ਅੰਦਰ ਹੈ, ਜਾਂ ਇਕੱਲਾ ਨਹਾਉਣ ਨਾਲ ਹੀ ਸਿੱਖੀ ਨਹੀਂ ਹੈ। ਕਈ ਵਾਰੀ ਹੁੰਦਾ ਨਾ, ਬਹੁਤਾ ਕੋਈ ਕਹਿੰਦਾ ਮੈਂ ਤਾਂ ਜਾਂਦਾ ਮਹੀਨੇ ਮੱਸਿਆ, ਕਦੇ ਕਿਸੇ ਗੁਰੂ ਘਰ, ਕਦੇ ਕਿਸੇ ਤੀਰਥ 'ਤੇ, ਕਦੇ ਕਿਤੇ ਚਲੇ ਜਾਈਦਾ, ਗੰਗਾ ਇਸ਼ਨਾਨ ਕਰੀਦੇ ਹਨ, ਜਿੰਨੇ ਮਰਜ਼ੀ ਕਰੀ ਚੱਲੋ। ਉਹ ਤਾਂ ਫਿਰ ਉਹ ਅਵਸਥਾ ਹੋ ਜਾਂਦੀ ਹੈ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀ ਅਸ ਹੋਰ। ਜਿੰਨਾ ਚਿਰ ਗੁਰੂ ਵਾਲੇ ਨਹੀਂ ਨਾ ਬਣਦੇ ਸਿੱਖੋ, ਉਹਨਾਂ ਚਿਰ ਛੁਟਕਾਰਾ ਨਹੀਂ ਹੈ, ਉਹਨਾਂ ਚਿਰ ਇਹ ਮਨ ਸੁੱਚਾ ਨਹੀਂ ਹੋਵੇਗਾ, ਉਹਨਾਂ ਚਿਰ ਇਹ ਆਤਮਾ, ਇਹ ਸਰੀਰ, ਇਹ ਜੀਵਨ ਪਵਿੱਤਰ ਨਹੀਂ ਹੋਵੇਗਾ, ਇਹਦੇ ਵਿੱਚ ਸੁਧਾਰ ਨਹੀਂ ਆਵੇਗਾ। ਮਹਾਰਾਜ ਜੀ ਦੀ ਬਾਣੀ ਦਾ ਪਾਵਨ ਬਚਨ ਹੈ, ਧੋਤਿਆਂ ਝੂਠ ਨਾ ਉਤਰੈ। ਵਾਰੀ ਵਾਰੀ ਇਹ ਭੁਲੇਖਾ ਨਾ ਰੱਖਿਓ ਵੀ ਸਰੀਰ ਨਹਾਉਣ ਨਾਲ ਹੀ ਸੁੱਚਾ ਹੁੰਦਾ, ਨਹਾਉਣਾ ਨਹੀਂ ਛੱਡਣਾ, ਨਿਯਮ ਹੈ, ਇਸ਼ਨਾਨ ਕਰਨਾ ਜ਼ਰੂਰੀ ਹੈ ਸਿੱਖ ਦੇ ਲਈ, ਪਰ ਇਸ਼ਨਾਨ ਦੇ ਨਾਲ ਨਾਲ ਨਾਮ ਵੀ ਜ਼ਰੂਰੀ ਹੈ, ਬਾਣੀ ਵੀ ਜ਼ਰੂਰੀ ਹੈ, ਨਿਤਨੇਮ ਵੀ ਜ਼ਰੂਰੀ ਹੈ, ਅੰਮ੍ਰਿਤਧਾਰੀ ਹੋਣਾ ਵੀ ਜ਼ਰੂਰੀ ਹੈ। ਨਹਾਉਣ ਨਾਲ ਸਾਡਾ ਸਰੀਰ ਸਾਫ ਹੁੰਦਾ ਹੈ, ਬਾਣੀ ਪੜ੍ਹਨ ਦੇ ਨਾਲ ਸਾਡਾ ਹਿਰਦਾ ਸਾਫ ਹੁੰਦਾ ਹੈ। ਇਸ ਕਰਕੇ ਇਕੱਲਾ ਧੋਣ ਦੇ ਨਾਲ ਉਹ ਝੂਠ ਜਿਹੜੀ ਮੈਲ ਜਿਹੜੀ ਹੈ ਨਾ, ਮਹਾਰਾਜ ਕਹਿੰਦੇ ਉੱਤਰਦੀ ਨਹੀਂ ਜਿੰਨਾ ਚਿਰ ਸ਼ਬਦ ਦੀ ਕਮਾਈ ਨਾ ਕਰੀਏ। ਜਿਵੇਂ ਉਸ ਭਾਂਡੇ ਨੂੰ ਧੋਈ ਚੱਲੋ, ਧੋਣ ਦੇ ਨਾਲ ਉਹਦੇ ਕਾਲਖ ਥੋੜਾ ਉੱਤਰ ਜਾਂਦੀ ਹੈ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ।
ਸੱਜਣ ਕੌਣ ਹੁੰਦੇ? ਅਸੀਂ ਕਹਿੰਦੇ ਮੇਰਾ ਫਲਾਣਾ ਰਿਸ਼ਤੇਦਾਰ ਮੇਰਾ ਬੜਾ ਸੱਜਣ ਹੈ, ਮਿੱਤਰ ਹੈ। ਸੱਜਣ ਸੇਈ ਨਾਲ ਮੈਂ, ਮਹਾਰਾਜ ਕਹਿੰਦੇ ਸੱਜਣ ਉਹ ਨੇ ਜਿਹੜੇ ਚੱਲਦਿਆਂ ਦੇ ਨਾਲ ਚੱਲਣ, ਤੇ ਨਾਲ ਚੱਲਣ ਦਾ ਭਾਵ ਇਹ ਹੈ ਜਿਹੜੇ ਪਰਲੋਕ ਵਿੱਚ ਵੀ ਸਾਥ ਦੇਣ। ਪਰਲੋਕ ਵਿੱਚ ਕਿਹੜੇ ਸੱਜਣ ਨਿਭਦੇ ਹੈ? ਸੰਤ ਮਹਾਂਪੁਰਖ ਬੰਦਗੀ ਵਾਲੇ, ਉਹ ਜਾ ਕੇ ਤੁਹਾਡੀ ਬਾਂਹ ਫੜਦੇ, ਸਤਿਗੁਰੂ ਦਾ ਨਾਮ ਸਹਾਈ ਹੁੰਦਾ ਹੈ। ਹੋਰ ਪਰਲੋਕ ਵਿੱਚ ਕੋਈ ਜੇ ਕਹੀਏ ਨਾ ਫਲਾਣਾ ਰਿਸ਼ਤੇਦਾਰ, ਕੋਈ ਬਾਂਹ ਫੜੇਗਾ ਨਹੀਂ ਭਾਈ, ਕੋਈ ਮਾਇਆ ਧਨ ਚੱਲਿਆ ਜਾਵੇਗਾ ਨਹੀਂ। ਪਰਮਾਤਮਾ ਦੀ ਬੰਦਗੀ ਜਿਨ੍ਹਾਂ ਨੇ ਕੀਤੀ ਹੈ ਉਹ ਨਾਲ ਜਾਂਦੇ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਆਪ ਵੀ ਛੁੱਟ ਜਾਂਦੇ ਹੈ ਔਰ ਕਈਆਂ ਨੂੰ ਇੱਥੋਂ ਹੋਰ ਵੀ ਛੁਡਾ ਕੇ ਲੈ ਜਾਂਦੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਹੁੰਦੇ ਹਨ। ਇਸ ਕਰਕੇ ਉਹ ਸੱਜਣ ਹਨ ਅਸਲੀ। ਮਹਾਰਾਜ ਕਹਿੰਦੇ ਸੱਜਣਾ ਕੱਲਾ ਨਾਮ ਸੱਜਣ ਰੱਖਣ ਨਾਲ ਥੋੜਾ ਸੱਜਣ ਬਣ ਜਾਈਦਾ।
ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ।
ਸੱਜਣ ਹੋਵੇ ਜਿੱਥੇ ਲੇਖਾ ਕੋਈ ਮੰਗੇ ਉੱਥੇ ਨਾਲ ਖੜੇ ਹੋਣ, ਪਰਲੋਕ ਵਿੱਚ ਵੀ
ਰਹਾਓ। ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ
ਰਹਾਓ ਦਾ ਵਿਸ਼ਰਾਮ ਹੈ। ਮਹਾਰਾਜ ਕਹਿੰਦੇ ਕੋਠੇ ਮੰਡਪ, ਪੁਰਾਣੇ ਸਮੇਂ ਵਿੱਚ ਬੀਬੀਆਂ ਕੱਚੇ ਘਰ ਬਣਾਇਆ ਕਰਦੀਆਂ ਸਨ, ਉਹ ਬਾਹਰੋਂ ਉਹਨਾਂ ਤੇ ਚਿੱਤਰਕਾਰੀ ਕਰ ਲੈਣੀ। ਮਹਾਰਾਜ ਕਹਿੰਦੇ ਬੜੀਆਂ ਸੋਹਣੀਆਂ ਚਮਕਦੀਆਂ ਚਿੱਤਰਕਾਰੀਆਂ ਹਨ, ਬਹੁਤ ਸੋਹਣੇ ਰੂਪ ਦਿੱਤੇ ਹੋਏ ਐ।
ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ।
ਯਾਦ ਰੱਖੋ ਜਦੋਂ ਵਿੱਚੋਂ ਤਾਂ ਸਖਣੀਆਂ ਨੇ, ਨਾਮ ਬਾਣੀ ਵਾਲਾ ਕੋਈ ਉੱਥੇ ਹੈ ਹੀ ਨਹੀਂ, ਤੇ ਢੱਠੀਆਂ ਹੋਈਆਂ ਵੀ ਫਿਰ ਉਹ ਕਿਸੇ ਕੰਮ ਨਹੀਂ ਆਉਂਦੀਆਂ ਹਨ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ।
ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬੱਗੇ ਕੱਪੜੇ ਭਾਵ ਜਿਵੇਂ ਬਗਲਾ ਦਰਿਆ ਦੇ ਕੰਢੇ ਤੇ ਚਿੱਟੇ ਖੰਭਾਂ ਰੂਪੇ ਕੱਪੜੇ ਪਾ ਕੇ ਬੈਠ ਜਾਵੇ ਔਰ ਕਵੇ ਜੀ ਮੈਂ ਹੰਸ ਬਣ ਗਿਆ ਹਾਂ।
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ।
ਘੁੱਟ ਘੁੱਟ ਕੇ ਮੱਛੀਆਂ ਨੂੰ ਡੱਡੀਆਂ ਨੂੰ ਖਾਂਦਾ ਹੈ, ਫਿਰ ਉਹ ਹੰਸ ਥੋੜਾ ਬਣ ਗਿਆ, ਰਿਹਾ ਤਾਂ ਬਗਲਾ ਹੀ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ।
ਇਸ ਤਰੀਕੇ ਦੇ ਨਾਲ ਸਿੰਬਲ ਦੇ ਰੁੱਖ ਨੂੰ ਬੜਾ ਮਾਣ ਵੀ ਮੈਂ ਬੜਾ ਉੱਚਾ ਹਾਂ ਔਰ ਇਸੇ ਨੂੰ ਉੱਚੇ ਨੂੰ ਵੇਖ ਕੇ ਉਹਦੇ ਫਲ ਵੇਖ ਕੇ ਤੋਤਾ ਜਿਹੜਾ ਭੁੱਲ ਜਾਂਦਾ ਹੈ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ।
ਤੋਤਾ ਜਾ ਕੇ ਚੁੰਝ ਮਾਰਦਾ ਵੀ ਫਲ ਮਿੱਠੇ ਹੋਣਗੇ, ਉਹਦੀ ਚੁੰਝ ਵਿੱਚ ਫਸ ਜਾਂਦੀ, ਅਖੀਰ ਮੌਤ ਦੀ ਘਾਟ ਉੱਤਰ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਨੂੰ ਵੱਡਾ ਕਰਕੇ ਮਾਣ ਕਰਨਾ, ਮੈਂ ਬਹੁਤ ਲੰਮਾ ਉੱਚਾ ਜਵਾਨ ਹਾਂ, ਪਰ ਮਹਾਰਾਜ ਕਹਿੰਦੇ ਸ਼ੁਭ ਕਰਮ ਕੋਈ ਵੀ ਨਹੀਂ, ਕਿਸੇ ਕੰਮ ਵੀ ਨਹੀਂ ਆਉਂਦਾ ਹੈ।
ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
ਜਿਵੇਂ ਕਿਸੇ ਅੰਨੇ ਨੇ ਭਾਰ ਚੁੱਕਿਆ ਹੋਵੇ ਤੇ ਰਸਤਾ ਬਹੁਤ ਪਹਾੜ ਦਾ ਹੈ, ਕਠਿਨ ਰਸਤਾ ਹੈ।
ਅੱਖੀ ਲੋੜੀ ਨਾਲ ਹਾਂ ਚੜ ਲੰਘਾ ਕਿਤ।
ਅੱਖਾਂ ਨਾਲ ਵੇਖਣਾ ਚਾਹੁੰਦਾ ਪਰ ਦਿਸਦਾ ਕੁਝ ਨਹੀਂ, ਕਿਸ ਮਾਰਗ ਤੇ ਫਿਰ ਕਿਸ ਤਰੀਕੇ ਨਾਲ ਉਹ ਪਹਾੜ ਦਾ ਰਸਤਾ ਤੈਅ ਕਰੇਗਾ ਉਹ ਅੰਨਾ ਪੁਰਸ਼।
ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ।
ਚੱਕਰੀ ਕਰਨੀ ਕਿਸੇ ਦੀ, ਦੇਵੀ ਦੇਵਤਿਆਂ ਨੂੰ ਧਿਆਉਣਾ, ਚੰਗਿਆਈਆਂ ਭਾਵ ਚਤੁਰਾਈ ਰੱਖ ਕੇ ਆਪਣੇ ਆਪ ਨੂੰ ਚੰਗਾ ਕਹਿਣਾ, ਹੋਰ ਆਪਣੀਆਂ ਮਨ ਦੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ ਹਨ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।
ਮਹਾਰਾਜ ਕਹਿੰਦੇ ਉਸ ਰੱਬ ਦੇ ਸਤਿਗੁਰੂ ਦੇ ਸੱਚੇ ਨਾਮ ਨੂੰ ਸੰਭਾਲਿਆ ਕਰ, ਜਿਹਨੂੰ ਜਪਣ ਦੇ ਨਾਲ ਤੂੰ ਬੱਧਾ ਹੋਇਆ ਛੁੱਟ ਸਕਦਾ ਜਮਾਂ ਦੇ ਰਸਤੇ ਤੋਂ ਔਰ ਸੰਸਾਰਿਕ ਬੰਧਨਾਂ ਤੋਂ। ਇਸ ਲਈ ਭਾਈ ਨਾਮ ਜਪੋ, ਬਾਣੀ ਨਾਲ ਜੁੜੋ। ਮਹਾਰਾਜ ਨੇ ਇਹ ਮਹਾਨ ਉਪਦੇਸ਼ ਬਖਸ਼ਿਸ਼ ਕੀਤੇ ਹਨ, ਸਤਿਗੁਰੂ ਦਇਆ ਕਰਦੇ ਹਨ। ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਿਓ, ਮਹਾਰਾਜ ਸੁਮਤ ਬਖਸ਼ਣ। ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਮਹਾਂਪੁਰਖਾਂ ਦਾ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਹੋਈਆਂ ਸਮੂਹ ਭੁੱਲਾਂ ਦੀ ਖਿਮਾ। ਸਮਾਪਤੀ ਦੀਆਂ ਪੰਕਤੀਆਂ ਪੜੋ, ਗੁਰਫਤਿਹ ਵਿੱਚ ਸਾਂਝ ਪਾਈਏ ਜੀ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।